ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਕਬੀਰ ਜੀ ਕਹਿੰਦੇ ਜੀਵ ਨੇ ਜਿੰਨੇ ਵੀ ਪਾਪ ਕਰਮ ਕੀਤੇ ਉਹ ਸਾਰੇ ਆਪਣੇ ਚਿੱਤ ਦੇ ਤਲੈ ਦੁਰਾਏ ਛਪਾ ਕੇ ਰੱਖੇ ਨੇ। ਜਿੰਨੇ ਕੁ ਪਾਪ ਕੀਤੇ ਹਨ ਸੋ ਇਸ ਜੀਵ ਨੇ ਝੂਠ ਦੇ ਤਲੇ ਦਬਾ ਕੇ ਰੱਖੇ ਨੇ, ਕਿਉਂਕਿ ਪਾਪ ਕਰਕੇ ਫਿਰ ਝੂਠ ਬੋਲ ਕੇ ਮੁੱਕਰ ਜਾਂਦਾ ਕਿ ਮੈਂ ਤਾਂ ਇਹ ਪਾਪ ਕੀਤਾ ਹੀ ਨਹੀਂ। ਜੇ ਉਹਨੂੰ ਕਹੀਏ ਕਿ ਭਲਿਆ ਲੋਕਾ ਤੈਨੂੰ ਅੱਗੇ ਲੇਖਾ ਦੇਣਾ ਪਵੇਗਾ, ਤਾਂ ਉਹ ਅੱਗੋਂ ਕਹਿੰਦਾ ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਜਿਸ ਵੇਲੇ ਧਰਮ ਰਾਜਾ ਨੇ ਪੁੱਛਣਾ ਕੀਤੇ ਤਾਂ ਨਿਦਾਨ ਹੁੰਦਾ ਅੰਤ ਨੂੰ, ਸਾਰੇ ਪਾਪ ਕਰਮ ਜਿਹੜੇ ਕੀਤੇ ਹੋਏ ਸੀ ਉਹ ਪ੍ਰਗਟ ਹੋ ਜਾਂਦੇ ਨੇ। ਕਬੀਰ ਹਰ ਕਾ ਸਿਮਰਨ ਛਾੜ ਕੈ ਪਾਲਿਓ ਬਹੁਤ ਕੁਟੰਬ। ਕਬੀਰ ਜੀ ਕਹਿੰਦੇ ਪਰਮਾਦੀ ਜੀਵ ਨੇ ਹਰੀ ਅਕਾਲ ਪੁਰਖ ਦਾ ਸਿਮਰਨ ਕਰਨਾ ਛੱਡ ਕੇ ਸੋ ਬਹੁਤ ਚਿਰ ਆਪਣੇ ਕੁਟੰਬ ਹੁੰਦਾ ਪਰਿਵਾਰ ਨੂੰ ਪਾਲਣਾ ਪੋਸਣਾ ਕੀਤਾ। ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ। ਜਿਸ ਵੇਲੇ ਧੰਦਿਆਂ ਨੂੰ ਕਰਦਿਆਂ ਰਹਿ ਗਿਆ, ਹਾਰ ਗਿਆ, ਮਰ ਗਿਆ, ਉਸ ਵੇਲੇ ਤਾਂ ਨਾ ਤਾਂ ਭਾਈ ਅਤੇ ਨਾ ਕੋਈ ਸੰਬੰਧੀ ਸਹਾਇਤਾ ਕਰਨ ਨੂੰ ਰਿਹਾ, ਕਿਉਂਕਿ ਸੰਬੰਧੀ ਸਾਰੇ ਮਤਲਬ ਦੇ ਹੀ ਹੁੰਦੇ ਨੇ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ। ਇੱਕ ਔਰਤ ਔਲਾਦ ਦੀ ਇੱਛਾ ਰੱਖ ਕੇ ਰਾਤ ਨੂੰ ਮਸਾਣਾ ਵਿੱਚ ਦੀਵੇ ਜਗਾਉਣ ਜਾਂਦੀ ਸੀ। ਉਹਦੇ ਵੱਲ ਦੇਖ ਕੇ ਕਹਿੰਦੇ ਨੇ ਕਬੀਰ ਜੀ ਕਹਿੰਦੇ ਜਿਹੜੀਆਂ ਨਾਰੀਆਂ ਹਰ ਪਾਵ ਅਕਾਲ ਪੁਰਖ ਦਾ ਸਿਮਰਨ ਕਰਨਾ ਤਿਆਗ ਕੇ ਰਾਤ ਨੂੰ ਮੜੀਆਂ ਮਸਾਣਾ ਦੀਵੇ ਜਗਾਉਣ ਜਾਂਦੀਆਂ ਨੇ ਅਤੇ ਕਈ ਤਰ੍ਹਾਂ ਦੇ ਟੂਣੇ ਕਰਕੇ ਪਰਾਈ ਔਰਤਾਂ ਦੇ ਜਾਏ ਹੋਏ ਬੱਚਿਆਂ ਨੂੰ ਖਾਂਦੀਆਂ ਭਾਵ ਮਾਰਦੀਆਂ ਨੇ। ਸਰਪਨ ਹੋਏ ਕਹਿ ਅਵਤਰੈ ਜਾਏ ਆਪਣੇ ਖਾਏ। ਹੁਣ ਉਹਨਾਂ ਨੂੰ ਕੀ ਸਜ਼ਾ ਮਿਲਦੀ ਹੈ? ਉਹ ਔਰਤਾਂ ਅਗਲੀ ਜੂਨ 'ਚ ਸਪਣੀਆਂ ਹੋ ਕੇ ਉਤਰਦੀਆਂ ਅਤੇ ਆਪਣੇ ਹੀ ਜਾਏ ਹੋਏ ਬੱਚਿਆਂ ਨੂੰ ਖਾ ਜਾਂਦੀਆਂ, ਜੰਮਿਆਂ ਹੋਇਆਂ ਨੂੰ, ਕਿਉਂਕਿ ਸਪਣੀ ਕੁੰਡਲ ਮਾਰ ਕੇ ਬੱਚੇ ਦਿੰਦੀ ਆ। ਆਪਣੇ ਵੱਲੋਂ ਤਾਂ ਪ੍ਰੇਮ ਨਾਲ ਉਹ ਚੱਟਦੀ ਹੈ, ਚੜ੍ਹਦੀ ਚੜ੍ਹਦੀ ਉਹਨਾਂ ਨੂੰ ਅੰਦਰ ਹੀ ਲੰਘਾਈ ਜਾਂਦੀ। ਜਿਹੜਾ ਬੱਚਾ ਕੁੰਡਲ ਤੋਂ ਬਾਹਰ ਆ ਨਿਕਲ ਜਾਂਦਾ ਉਹ ਹੀ ਬਚ ਜਾਂਦਾ। ਸੋ ਜਿਵੇਂ ਆਪਣਿਆਂ ਨੂੰ ਆਦਤ ਹੈ, ਜਿਹੜਾ ਬੰਦਾ ਚੰਗਾ ਹੋਵੇ ਮਾੜਾ ਮੋਟਾ ਕੋਈ ਪ੍ਰਚਾਰ ਕਰਦਾ ਹੋਵੇ ਉਹਨੂੰ ਹੀ ਖਾਣ ਲੱਗ ਪੈਂਦੇ ਨੇ, ਅਤੇ ਜਿਹੜੇ ਹੋਰ ਲੋਕ ਹੁੰਦੇ ਉਹਨਾਂ ਨੂੰ ਕੁਛ ਨਹੀਂ ਕਹਿਣਾ, ਕਿਉਂਕਿ ਉੱਧਰ ਨੂੰ ਮੂੰਹ ਨਹੀਂ ਕਰ ਸਕਦੇ, ਉੱਧਰੋਂ ਡੰਡੇ ਪੈਂਦੇ ਨੇ। ਇਸ ਕਰਕੇ ਇਹਨਾਂ ਨੂੰ ਆਦਤ ਹੀ ਪਈ ਹੋਈ, ਨਾ ਬੰਦਗੀ, ਨਾ ਸਿਮਰਨ, ਨਾ ਕੋਈ ਜੱਤ ਸੱਤ, ਨਾ ਕੋਈ ਰਹਿਣੀ, ਨਾ ਬਹਿਣੀ, ਉਹੀ ਰੌਲਾ ਪਾਉਣ ਵਾਲੇ ਆ ਇਹ। ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ। ਕਬੀਰ ਜੀ ਕਹਿੰਦੇ ਹਰੀ ਦਾ ਸਿਮਰਨ ਛੱਡ ਕੇ ਜਿਹੜੀਆਂ ਔਰਤਾਂ ਰਾਤ ਨੂੰ ਦੂਜਿਆਂ ਦੇ ਘਰਾਂ ਵਿੱਚ ਜਾ ਕੇ ਹੋਰਨਾਂ ਨੂੰ ਜਗਾਉਣ ਵਾਸਤੇ ਜਾਂਦੀਆਂ, ਭਾਵ ਜਿਸ ਔਰਤ ਦੇ ਘਰ ਬੱਚਾ ਨਹੀਂ ਪੈਦਾ ਹੁੰਦਾ ਉਹ ਔਰਤ ਜਿਹਦੇ ਬੱਚਾ ਪੈਦਾ ਹੋਇਆ ਹੋਵੇ ਉਹਦੇ ਘਰ ਵਿੱਚ ਜਾ ਕੇ ਦਰਵਾਜ਼ਾ ਖੜਕਾਉਂਦੀ ਆ। ਜਿਸ ਔਰਤ ਨੂੰ ਬੱਚਾ ਪੈਦਾ ਹੋਇਆ ਜੇ ਉਹ ਆਪ ਅੱਗਿਓਂ ਬੋਲ ਪਵੇ ਤੂੰ ਕੌਣ ਹੈ, ਤਾਂ ਬੇਔਲਾਦੀ ਔਰਤ ਕੁਝ ਪੜ੍ਹ ਕੇ ਕਹਿੰਦੀ ਤੇਰੇ ਗਿਆ ਮੇਰੇ ਆਇਆ। ਇੰਨੇ ਵਿੱਚ ਉਹਦਾ ਕਹਿੰਦੇ ਬੱਚਾ ਮਰ ਜਾਂਦਾ ਅਤੇ ਉਹਦੇ ਆਪਣੇ ਘਰੇ ਹੋ ਜਾਂਦਾ। ਇਹੋ ਜਿਹੇ ਟੂਣੇ ਕਰਨ ਵਾਲੀਆਂ ਜਿਹੜੀਆਂ ਔਰਤਾਂ ਹਨ, ਸੋ ਸਰਪਨ ਹੋਏ ਕਹਿ ਉਤਰਾ ਜਾਏ ਆਪਣੇ ਖਾਏ। ਉਹ ਦੂਜੇ ਜਨਮ 'ਚ ਸਪਣੀਆਂ ਬਣ ਕੇ ਉਤਰਦੀਆਂ, ਆਪਣੇ ਹੀ ਜਾਏ ਹੋਏ ਬੱਚਿਆਂ ਨੂੰ ਖਾ ਜਾਂਦੀਆਂ ਨੇ। ਜੈਸਾ ਬੀਜਾ ਸੋ ਲੁਣਾ, ਕਰਮ ਇਹੋ ਖੇਤ। ਸੋ ਇਸ ਪ੍ਰਕਾਰ ਫਰਮਾਉਂਦੇ ਕਈ ਔਰਤਾਂ ਖੂਹ ਆਦਿਕਾਂ 'ਚ ਮੰਜੇ 'ਤੇ ਬਹਿ ਕੇ ਰੋਟੀ ਆਦਿ ਪਕਾ ਕੇ ਖਾਂਦੀਆਂ ਨੇ, ਜਿਸ ਨਾਲ ਵੈਰ ਭਾਵ ਹੋਏ ਉਹਦਾ ਪੁੱਤਰ ਮਾਰ ਕੇ ਆਪਣੇ ਘਰ ਪੈਦਾ ਕਰਨ ਦੀ ਖਾਤਰ ਇਸ ਤਰ੍ਹਾਂ ਦੇ ਯਤਨ ਕਰਦੀਆਂ ਸਨ। ਇਹ ਪੁਰਾਣੇ ਜ਼ਮਾਨੇ ਲੋਕ ਬੜੇ ਇਹੋ ਜਿਹੇ ਕਰਦੇ ਸਨ ਤਰੀਕੇ, ਪਰ ਉਹਨਾਂ ਦੇ ਘਰ ਵੀ ਨਿਖੇਧ ਔਲਾਦ ਹੋ ਕੇ ਥੋੜ੍ਹੇ ਪਿੱਛੋਂ ਮਰ ਜਾਂਦੀ, ਦੁੱਖ ਦਿੰਦੀ ਹੈ। ਇਸ ਤਰ੍ਹਾਂ ਫਰਮਾਉਂਦੇ ਹਨ ਕਬੀਰਾ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ। ਕਬੀਰ ਜੀ ਕਹਿੰਦੇ ਹਰੀ ਦੇ ਸਿਮਰਨ ਨੂੰ ਛੱਡ ਕੇ ਜੋ ਔਰਤਾਂ ਅਹੋਈ ਦੇ ਵਰਤ ਨੂੰ ਰੱਖਦੀਆਂ ਨੇ, ਇਹ ਅਹੋਈ ਵਰਤ ਸੀਤਲਾ ਦੇਵੀ ਦਾ। ਇਹ ਵਰਤ ਕੱਤਕ ਦੇ ਮਹੀਨੇ ਦੀਵਾਲੀ ਤੋਂ ਪਹਿਲਾਂ ਆਉਂਦਾ। ਅਹੋਈ ਇੱਕ ਦੇਵੀ ਹੈ, ਕੁਆਰੀਆਂ ਲੜਕੀਆਂ ਇਹਦਾ ਪੂਜਨ ਕਰਦੀਆਂ। ਅੱਸੂ ਦੇ ਨਰਾਤਿਆਂ ਵਿੱਚ ਕੁਆਰੀਆਂ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤੀ ਬਣਾ ਕੇ ਕੰਧ ਉੱਪਰ ਲਾਉਂਦੀਆਂ। ਅਸ਼ਟਮੀ ਦਾ ਵਰਤ ਰੱਖ ਕੇ ਧੂਪ ਦੀਪ ਨਾਲ ਮੂਰਤੀ ਦਾ ਪੂਜਨ ਕਰਦੀਆਂ ਨੇ। ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ। ਮਥੁਰਾ ਦੇ ਜ਼ਿਲ੍ਹੇ ਰਾਧਾ ਕੁੰਡ ਪਰ ਕੱਤਕ ਵਧੀ 8 ਨੂੰ ਅਹੋਈ ਦਾ ਬੜਾ ਭਾਰੀ ਮੇਲਾ ਲੱਗਦਾ ਹੈ, ਪਰ ਭਗਤ ਜੀ ਨੇ ਇਹਨਾਂ ਸਾਰਿਆਂ ਨਾਲੋਂ ਹਰੀ ਦੇ ਸਿਮਰਨ ਨੂੰ ਮੁੱਖ ਦੱਸਿਆ। ਗਦ ਹੀ ਹੋਏ ਕੈ ਅਵਤਰੈ ਭਾਰ ਸਹਿ ਮਨ ਚਾਰ। ਉਹ ਫਿਰ ਗਧੀਆਂ ਹੋ ਕੇ ਉਤਰਦੀਆਂ, ਕਿਉਂਕਿ ਸੀਤਲਾ ਦੇਵੀ ਦਾ ਵਾਹਨ ਜਿਹੜਾ ਗਧਾ ਹੈ ਤੇ ਚਾਰ ਮਣ ਪੱਕਾ ਭਾਰ ਸਹਾਰਦੀਆਂ ਨੇ, ਕਿਉਂਕਿ ਜਿਹੀ ਜਿਹਦੀ ਪੂਜਾ ਕਰੇ ਉਹ ਜਿਹਾ ਬਣਦਾ। ਭੈਰੋਂ ਭੂਤ ਸੀਤਲਾ ਧਾਵੈ ਖਰ ਵਾਹਨ ਉਹ ਛਾਰ ਉਦਾਲ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ। ਕਬੀਰ ਜੀ ਦੂਸਰੇ ਭਾਵ 'ਚ ਕਹਿੰਦੇ ਜੋ ਪੁਰਸ਼ ਹਰੀ ਦਾ ਸਿਮਰਨ ਛੱਡ ਕੇ ਅਹੋਈ ਹੁੰਦੀ ਹੈ, ਵਿਆਹੀ ਤੋਂ ਬਿਨਾਂ ਜ਼ਬਰਦਸਤੀ ਪਰਾਈ ਔਰਤ ਨੂੰ ਚੁਰਾ ਕੇ ਰੱਖਦੇ ਨੇ, ਗਧ ਹੀ ਹੋਏਗਾ ਉਤਰਾ ਭਾਰ ਸਹਿ ਮੰਤਰਾ। ਉਹ ਫਿਰ ਜਿਹੜਾ ਪੁਰਸ਼ ਹੈ ਗਧਾ ਰੂਪ ਹੋ ਕੇ ਉਤਰਦਾ ਅਤੇ ਚਾਰ ਮਣ ਪੱਕੇ ਭਾਰ ਨੂੰ ਸਹਾਰਦਾ। ਜੋ ਪੁਰਸ਼ ਹਰੀ ਦੇ ਸਿਮਨ ਨੂੰ ਛੱਡ ਕੇ ਅਣਹੋਈ ਨਾਰੀ ਜੋ ਮਾਇਆ ਬਗਾਨੀ ਮਾਇਆ ਉਹਨੂੰ ਆਪਣੀ ਪਰਾਈ ਆਪਣੀ ਬਣਾ ਕੇ ਰੱਖਦਾ, ਉਹ ਮਨੁੱਖ ਗਧਾ ਰੂਪ ਹੋ ਕੇ ਉਤਰਦਾ, ਚਾਰ ਮਣ ਪੱਕੇ ਭਾਰ ਨੂੰ ਸਹਾਰ ਕੇ ਉਹ ਬੰਦੇ ਦਾ ਲੇਖਾ ਦੇਣ ਆਉਣਾ ਪੈਂਦਾ। ਫਿਰ ਕਬੀਰ ਚਤਰਾਈ ਅਤ ਘਨੀ ਹਰ ਜਪ ਹਿਰਦੈ ਮਾਹੇ। ਕਬੀਰ ਜੀ ਕਹਿੰਦੇ ਉਹ ਚਤਰਾਈ ਅਤਸਾ ਕਰਕੇ ਘਨੀ ਭਾਵ ਸ੍ਰੇਸ਼ਟ ਹੈ, ਜਿਹਦੀ ਚਤਰਾਈ ਦੁਆਰੇ ਹਿਰਦੇ ਚ ਹਰੀ ਦਾ ਜਾਪ ਕਰਨਾ। ਸੂਰੀ ਉੱਪਰ ਖਿਲਨਾ ਗਿਰੈ ਤਠਾ ਹਰ ਨਾਹੇ। ਹਰੀ ਦਾ ਜਿਹੜਾ ਨਾਮ ਚਿੰਤਨ ਕਰਨਾ ਹੈ, ਸੋ ਇਹ ਜਿਹਾ ਜਿਵੇਂ ਸੂਰੀ ਸੂਲੀ ਉੱਪਰ ਖੇਡਣਾ ਕਠਿਨ ਹੁੰਦਾ ਹੈ। ਸੋ ਇਸ ਵਾਸਤੇ ਭਗਤ ਕਬੀਰ ਜੀ ਕਹਿੰਦੇ ਕਿ ਹਰੀ ਦੇ ਸਿਮਨ ਵਾਸਤੇ ਬੜੀ ਚਤਰਾਈ ਦੀ ਲੋੜ ਹੈ, ਕਿਉਂਕਿ ਹਰ ਪ੍ਰਕਾਰ ਕਰਕੇ ਸਾਫ ਧਾਨ ਅਤੇ ਵਿਕਾਰਾਂ ਨੂੰ ਜਿੱਤਣਾ ਪੈਂਦਾ। ਜਿਵੇਂ ਸੂਲੀ 'ਤੇ ਚੜ੍ਹ ਕੇ ਖੇਲਣਾ ਭਾਵ ਨਾਚ ਕਰਨਾ ਬੜਾ ਔਖਾ ਹੈ, ਜੇ ਸੂਲੀ ਤੋਂ ਡਿੱਗ ਪਵੇ ਤਾਂ ਬੱਖੀਆਂ ਪਾੜ ਜਾਂਦੀਆਂ, ਇਸੇ ਤਰ੍ਹਾਂ ਜੇ ਫਕੀਰੀ ਵੱਲੋਂ ਡਿੱਗ ਪਵੇ ਤਾਂ ਠਹਿਰ ਨੂੰ ਕੋਈ ਥਾਂ ਨਹੀਂ ਮਿਲਦੀ। ਫਕੀਰਾ ਫਕੀਰੀ ਦੂਰ ਹੈ ਜਿਤਨੀ ਕੋ ਲੰਮੀ ਖਜੂਰ ਹੈ। ਚੜ੍ਹ ਜਾਏ ਤਾਂ ਖਾਏ ਅਮਰ ਫਲ, ਗਿਰ ਜਾਏ ਤਾਂ ਚੱਕਣਾ ਚੂਰ ਹੈ। ਕਬੀਰ ਸੋਈ ਮੁੱਖ ਧਨ ਹੈ ਜਾਂ ਮੁੱਖ ਕਹੀਐ ਰਾਮ। ਕਬੀਰ ਜੀ ਕਹਿੰਦੇ ਉਹ ਮੁੱਖ ਧਨ ਤਾਂ ਯੋਗ ਹੈ ਜਿਸ ਮੁੱਖ ਨਾਲ ਰਾਮ ਨਾਮ ਕਹੀਦਾ। ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਵਾਪਰੀ ਵਿਚਾਰੀ ਦੇਹ ਕਿਸ ਦੀ ਹੈ ਜੋ ਪਵਿੱਤਰ ਨਾ ਹੋਵੇ। ਰਾਮ ਨਾਮ ਜਪਣ ਕਰਕੇ ਹੋਰ ਭਲਾ ਕੀ ਕਹਿਣਾ, ਜਿਸ ਪਿੰਡ ਵਿੱਚ ਉਹ ਭਗਤ ਰਹਿੰਦਾ ਉਹ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ। ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ। ਕਬੀਰ ਜੀ ਕਹਿੰਦੇ ਉਹ ਕੁਲ ਸਭ ਤੋਂ ਚੰਗੀ ਹੈ ਜਿਸ ਕੁਲ ਵਿੱਚ ਹਰੀ ਦਾ ਸੇਵਕ ਪੈਦਾ ਹੁੰਦਾ। ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਜਿਸ ਕੁਲ ਵਿੱਚੋਂ ਕੋਈ ਹਰੀ ਦਾ ਸੇਵਕ ਪੈਦਾ ਨਹੀਂ ਹੁੰਦਾ, ਉਹ ਕੁਲ ਤਾਂ ਢਾਕ ਪਲਾਸ, ਉਹ ਤਾਂ ਸਮੂਹ ਜਿਹੜੀ ਕੁਲ ਹੈ ਛਿਛਰਿਆਂ ਵਾਂਗ ਨਿਸਫਲ ਹੈ। ਇਸ ਕਰਕੇ ਛਿਛਰੇ ਦਾ ਦਰਖਤ ਹੁੰਦਾ ਕਿਵੇਂ ਫਜੂਲ ਜਿਹਾ, ਉਹੀ ਜੀ ਹੈ ਸਾਰੀ ਕੁਲ। ਕਬੀਰ ਹੈ ਗੈ ਬਹਨ ਸਗਨ ਘਨ ਲਾਖ ਤਜਾ ਫਹਿਰਾਹੇ। ਸੋ ਕਬੀਰ ਜੀ ਪਾਵਨ ਬਚਨ ਫਰਮਾਉਂਦੇ ਹਨ ਕਿ ਘੋੜੇ ਹੈ ਤੋਂ ਭਾਵ ਘੋੜੇ ਗਾਇ ਹਾਥੀ ਅਤੇ ਅਸਵਾਰੀ ਕਰਨ ਵਾਸਤੇ ਚਾਹੇ ਹੋਰ ਵੀ ਸਗਨ ਘਨ ਬਹੁਤ ਸਾਰੇ ਵਾਹਨ ਹੋਣ ਅਤੇ ਚਾਹੇ ਲੱਖਾਂ ਹੀ। ਸੋ ਧਜਾ ਹੁੰਦੀ ਧੁਜਾ, ਧੁਜਾ ਝੰਡੇ ਫਹਿਰਾਏ ਝੂਲਦੇ ਹੋਣ। ਚਾਹੇ ਘਰ ਵਿੱਚ ਹੈ ਭਾਵ ਘੋੜੇ ਅਤੇ ਗਾਇ ਭਾਵ ਹਾਥੀ ਅਸਵਾਰੀਆਂ ਵੀ ਹਨ ਅਤੇ ਸਗਨ ਬਹੁਤ ਸਾਰੀਆਂ ਫੌਜਾਂ ਵੀ ਹਨ ਅਤੇ ਘਣੇ ਪਦਾਰਥ ਵੀ ਹਨ ਅਤੇ ਜਿੱਥੇ ਲੱਖਾਂ ਰੁਪਏ ਧਰਤੀ 'ਚ ਦੱਬੇ ਹੋਏ ਹਨ ਉਹਨਾਂ ਉੱਪਰ ਚਾਹੇ ਧਵਜਾ ਵੀ ਫਰਦੀਆਂ ਹੋਣ, ਝੰਡੇ ਝੂਲਦੇ ਹੋਣ, ਪਰੰਤੂ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਤਾਂ ਆ ਸੁੱਖ ਅਤੇ ਭਿੱਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ। ਭਿੱਖਿਆ ਦੇ ਥੱਲੇ ਅੱਧਾ ਜਈਆ ਲੱਗਿਆ ਕਰਕੇ ਭਿੱਖਿਆ ਪਾਠ ਹੈ, ਭਿੱਖਾ ਨਹੀਂ ਕਰਨਾ। ਉਹ ਪਾਤਸ਼ਾਹੀ ਸੁੱਖ ਨਾਲ ਉਹ ਭਿੱਖਿਆ ਮੰਗ ਕੇ ਖਾ ਲੈਣੀ ਚੰਗੀ ਜਾਓ, ਜੇਕਰ ਹਰੀ ਨੂੰ ਸਿਮਰਦਿਆਂ ਹੋਇਆਂ ਸਾਰਾ ਦਿਨ ਬਤੀਤ ਹੋ ਜਾਵੇ। ਕਬੀਰ ਸਭ ਜੱਗ ਹੋਂ ਫਿਰਿਓ ਮੰਦਲ ਕੰਧ ਚੜ੍ਹਾਏ। ਕਬੀਰ ਜੀ ਫਰਮਾਉਂਦੇ ਭਾਈ ਮੈਂ ਸਾਰੇ ਸੰਸਾਰ ਵਿੱਚ ਫਿਰਿਆ, ਵੇਦਾਂ ਦੇ ਸਿਧਾਂਤ ਰੂਪ ਮੰਦਲ ਢੋਲ ਨੂੰ ਸੰਕਲਪ ਰੂਪ ਕੰਧ ਹੁੰਦਾ ਮੋਢੇ ਉੱਪਰ ਚੜ੍ਹਾ ਕੇ ਭਾਵ ਵੇਦਾਂ ਨੂੰ ਵਿਚਾਰ ਕੇ ਨਿਸ਼ਚੇ ਕੀਤਾ ਕਿ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ। ਕੋਈ ਵੀ ਕਾਹੂ ਕੋ ਕਿਸੇ ਦੀ ਸਹਾਇਤਾ ਨਹੀਂ ਕਰਦਾ, ਕੋਈ ਸਹਾਇਕ ਨਹੀਂ ਕਿਸੇ ਦਾ, ਇਹ ਗੱਲ ਮੈਂ ਸਾਰੇ ਠੋਕ ਬਜਾਏ ਨਿਰਣੇ ਕਰਕੇ ਦੇਖ ਲਈ ਹੈ। ਜਿਵੇਂ ਘੜੇ ਨੂੰ ਠੋਕ ਠੋਲਾ ਮਾਰ ਕੇ ਚੰਗਾ ਮਾੜਾ ਦੇਖੀਦਾ, ਢੋਲ ਨੂੰ ਵਜਾ ਕੇ ਵੇਖੀਦਾ, ਉਵੇਂ ਮੈਂ ਬਜਾਏ ਹਰ ਇੱਕ ਜਗ੍ਹਾ ਜਾ ਕੇ ਬੜੀ ਗੌਰ ਨਾਲ ਵੇਖਿਆ ਪਿੱਛੇ ਵੀ ਕੋਈ ਕਿਸੇ ਦਾ ਨਹੀਂ, ਹੁਣ ਵੀ ਕੋਈ ਕਿਸੇ ਦਾ ਨਹੀਂ ਹੈ। ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁੱਖ ਸਿਉਂ ਜਦ ਫਾਂਦਿਓ ਕੋ ਕਾਹੂ ਕੋ ਨਾਹੀ। ਹੁਣ ਕਰਮਾਂ ਦੀ ਅਗਾਧ ਗਤੀ ਅਗਲੇ ਸਲੋਕ ਦੱਸਦੇ ਆ ਕਿ ਜੀਵ ਨੂੰ ਕਰਮਾਂ ਤੋਂ ਬਿਨਾਂ ਕੋਈ ਨਹੀਂ ਮਿਲਦਾ। ਸੋ ਜਿਵੇਂ ਇੱਕ ਘਣੇ ਜੰਗਲ 'ਚੋਂ ਲੱਕੜਹਾਰਾ ਲੰਘਦਾ ਸੀ, ਦੇਵ ਨਿਰਤ ਨਾਲ ਉੱਥੇ ਸ਼ਿਵਜੀ ਪਾਰਵਤੀ ਆ ਨਿਕਲੇ। ਪਾਰਵਤੀ ਕਹਿੰਦੇ ਲੱਕੜਹਾਰੇ ਨੂੰ ਦੇ ਦਿਓ ਕੁਛ ਵਿਚਾਰਾ, ਐਵੇਂ ਮਿਹਨਤ ਕਰਦਾ ਫਿਰਦਾ। ਉਹ ਕਹਿੰਦੇ ਤੇ ਕਰਮਾਂ 'ਚ ਨਹੀਂ, ਪਰ ਨਹੀਂ ਦਿਓ ਜ਼ਰੂਰ ਦਿਓ ਜ਼ਰੂਰ। ਕਹਿੰਦੇ ਇਹਦੇ ਪੈਰਾਂ 'ਚ ਯਾਰ ਜੁੱਤੀ ਨਹੀਂ, ਕੋਈ ਕੱਪੜਾ ਨਹੀਂ, ਕੋਈ ਲੈਣ ਦੇਣ, ਠਰੂੰ ਠਰੂੰ ਕਰਦਾ ਫਿਰਦਾ। ਸ਼ਿਵ ਜੀ ਕਹਿਣ ਲੱਗੇ ਲੈ ਮੈਂ ਦੂਰ ਤੱਕ ਚੀਜ਼ਾਂ ਖਿਲਾਰ ਦਿੰਦਾ, ਹੀਰੇ ਮੋਤੀ ਜਵਾਹਰਾਤ ਆਦਿ ਦੇਖ ਲੈ ਜੇ ਚੁੱਗ ਸਕਦਾ। ਆ ਖਿਲਾਰ ਤੇ ਉਲੇ ਥੋੜ੍ਹਾ ਜਿਹਾ ਦੂਰ ਸੀ, ਕਹਿੰਦਾ ਅੰਨੇ ਪਤਾ ਨਹੀਂ ਕਿਵੇਂ ਤੁਰਦੇ ਆ, ਉਹ ਅੰਨੇ ਬੰਦਿਆਂ ਨੂੰ ਤੁਰਨ ਲੱਗ ਪਿਆ। ਲੰਘ ਗਿਆ ਮੀਲ ਦੋ ਮੀਲ, ਜਦ ਕਹਿੰਦਾ ਬੜੇ ਰੋਡ ਚੁੱਭਦੇ, ਫਿਰ ਅੱਖਾਂ ਖੋਲ੍ਹਦੀਆਂ, ਉਹਨੂੰ ਹੀਰੇ ਮੋਤੀ ਉਹਨੂੰ ਮੁੱਕ ਗਏ ਜਦ। ਇਸ ਕਰਕੇ ਉਹ ਫਰਮਾਨ ਕਰਦੇ ਨੇ ਇੱਥੇ ਪ੍ਰਸੰਗ ਉਹੀ ਸੁਣਾਉਂਦੇ ਨੇ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਕਬੀਰ ਜੀ ਕਹਿੰਦੇ ਭਾਈ ਪਾਰਵਤੀ ਦੇ ਕਹਿਣ ਤੇ ਸ਼ਿਵ ਜੀ ਦੇ ਖਿਲਾਰੇ ਹੋਏ ਸੁੱਚੇ ਮੋਤੀ ਮਾਰਗ ਹੁੰਦਾ ਰਸਤੇ ਤੇ ਬਿਥਰੇ ਕਿੰਡੇ ਪਏ ਸੀ, ਪਰ ਕਰਮਾਂ ਦੀ ਕਮਜ਼ੋਰੀ ਕਰਕੇ ਸੋ ਇਸ ਪ੍ਰਕਾਰ ਉੱਥੋਂ ਅੱਖਾਂ ਮੀਚ ਕੇ ਲੰਘ ਗਿਆ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਜਗਤ ਦੇ ਮਾਲਕ ਜੋਤੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਜਗਤ ਵਿੱਚ ਸੁੱਖ ਦੇਣ ਵਾਲੇ ਜੋ ਮੋਤੀ ਸਨ ਉਹਨਾਂ ਨੂੰ ਅੰਨਾ ਬਣ ਕੇ ਲੰਘ ਚੱਲਿਆ ਇਹ ਜੀਵ। ਇਹ ਵੀ ਅੰਨਾ ਹੀ ਆ, ਬੰਦਾ ਵੀ ਅੰਨਾ ਹੀ ਆ। ਉਹ ਤਾਂ ਚੱਲ ਊਂ ਅੱਖਾਂ ਬੰਦ ਕੀਤੀਆਂ, ਇਹ ਕਿਹੜਾ ਘੱਟ ਹੈ, ਅੱਖਾਂ ਬੰਦ ਕਰੀ ਫਿਰਦਾ ਗੁਰਦੁਆਰੇ ਦੇ ਮੂਹਰੇ, ਕੰਨ ਬੰਦ ਕਰਕੇ ਲੰਘ ਜਾਂਦਾ। ਗੁਰੂ ਘਰ ਜਾ ਕੇ ਆ ਮੱਥਾ ਹੀ ਜਿਹੜੇ ਪਿੰਡਾਂ ਵਾਲੇ ਬੁੜੇ ਆ ਖਾਸ ਕਰਕੇ ਬਾਹਰ ਤਾਸ਼ ਖੇਡੀ ਜਾਣਗੇ, ਨਾ ਕੋਈ ਗੱਲ ਨਾ ਬਾਤ, ਨਸ਼ੇ ਪੀ ਕੇ ਡਿੱਗੇ ਹੁੰਦੇ ਨੇ, ਅੰਨੇ ਹੀ ਬਣੇ ਹੋਏ ਨੇ। ਇਹਨਾਂ ਦੀ ਅੱਖਾਂ 'ਚ ਚੰਗੀ ਭਲੀ ਜੋਤ ਹੁੰਦਿਆਂ ਹੋਇਆਂ ਵੀ ਇਹਨਾਂ ਨੂੰ ਸਾਹਮਣੇ ਗੁਰੂ ਗ੍ਰੰਥ ਸਾਹਿਬ ਨਜ਼ਰ ਨਹੀਂ ਆਉਂਦੇ, ਐਡੇ ਟੇਢੇ ਦਿਮਾਗ ਦੇ, ਪੁੱਠੀਆਂ ਗੱਲਾਂ ਬਹੁਤ ਕਰਦੇ ਆ। ਸੁਰ ਕਰਕੇ ਜਗਤ ਦੇ ਮਾਲਕ ਜੋਤੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਜਗਤ ਵਿੱਚ ਸੁੱਖ ਦੇਣ ਵਾਲੇ ਜੋ ਮੋਤੀ ਸਨ ਉਹਨਾਂ ਨੂੰ ਅੰਨਾ ਬਣ ਕੇ ਲੰਘ ਗਿਆ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਹੋਰ ਧਾਰਮਿਕ ਗ੍ਰੰਥ ਰੂਪ ਮਾਰਗ 'ਚ ਸ਼ੁਭ ਗੁਣਾ ਰੂਪ ਮੋਤੀ ਬਿਥਰੇ ਖਿਲਰੇ ਪਏ ਆ। ਇਹ ਜਿਹੜਾ ਅੰਧਾ ਗਿਆਨੀ ਬੰਦਾ ਹੈ ਉਹ ਧਾਰਮਿਕ ਗ੍ਰੰਥਾਂ ਰੂਪ ਰਸਤੇ 'ਚ ਆ ਕੇ ਨਿਕਲਿਆ ਵੀ ਸਹੀ, ਭਾਵ ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ ਵੀ ਕੀਤਾ, ਪਰ ਜੋਤ ਬਿਨਾਂ ਜਗਦੀਸ਼ ਕੀ ਜਗਤ ਤੋਂ ਲੰਘੇ ਜਾਏ। ਜਗਤ ਦੇ ਮਾਲਕ ਅਕਾਲ ਪੁਰਖ ਵਿੱਚ ਆਪਣੀ ਜੋਤ ਗਿਆਤ ਦਿੱਤੇ ਤੋਂ ਬਿਨਾਂ ਹੀ ਜਗਤ ਵਿੱਚ ਉਹਨਾਂ ਸ਼ੁਭ ਗੁਣਾਂ ਨੂੰ ਉਲੰਘਾ ਐਵੇਂ ਨਿੰਘਿਆ ਜਾਂਦਾ, ਇੱਕ ਵੀ ਚੰਗਾ ਗੁਣ ਧਾਰਨ ਨਹੀਂ ਕੀਤਾ। ਸਾਕਤ ਬੱਪਰਾ ਮਰ ਗਿਆ ਕੋਈ ਨਾ ਲਾਇਆ ਹੈ ਨਾਂ, ਕਹਿੰਦੇ ਉਹਦਾ ਤਾਂ ਨਾਂ ਕੀ ਲੈਣਾ, ਚੰਗਾ ਹੋਇਆ ਮਰ ਗਿਆ ਪਰੇ ਗਲੋਂ ਲੱਥਾ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਸਤਸੰਗ ਰੂਪ ਮਾਰਗ 'ਚ ਗਿਆਨ ਵਿਰਾਗ ਰੂਪ ਮੋਤੀ ਖਿਲਰੇ ਪਏ ਸੀ, ਪਰ ਅੰਨੇ ਗਿਆਨੀ ਬੰਦੇ ਦਾ ਸਮਾਂ ਸਤਸੰਗ 'ਚ ਆ ਕੇ ਵੀ ਧਾਰਨ ਕੀਤੇ ਬਗੈਰ ਐਵੇਂ ਨਿਸਫਲ ਚਲਿਆ ਗਿਆ, ਐਵੇਂ ਬਤੀਤ ਹੋ ਗਿਆ। ਤੁਲਸੀ ਜੀ ਨੇ ਕਿਹਾ, ਤੁਲਸੀ ਪੂਰਵ ਪਾਪ ਤੇ ਹਰ ਜਸ ਸੁਣਿਓ ਨਾ ਜਾਏ, ਕਹਿ ਊਂਘੈ ਕਹਿ ਲਰ ਪਰੈ ਕਹਿ ਘਰ ਕੋ ਉੱਠ ਜਾਏ। ਤੁਲਸੀ ਜੀ ਕਹਿੰਦੇ ਪਿਛਲੇ ਕੀਤੇ ਹੋਏ ਪਾਪਾਂ ਕਰਕੇ ਹਰੀ ਦਾ ਜਸ ਸੁਣਿਆ ਨਹੀਂ ਜਾਂਦਾ, ਜਾਂ ਤਾਂ ਸੰਗਤ 'ਚ ਨੀਂਦ ਆ ਜਾਂਦੀ ਹੈ, ਜਾਂ ਲੜ ਪੈਂਦਾ ਉੱਥੇ ਕਿਸੇ ਨਾਲ, ਜਾਂ ਘਰ ਨੂੰ ਆ ਜਾਂਦਾ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘਿਆ ਜਾਏ। ਜਗਤ ਦੇ ਮਾਲਕ ਈਸ਼ਵਰ ਦੀ ਜੋਤ ਹੁੰਦੀ ਗਿਆਤ ਪ੍ਰਾਪਤ ਹੋਏ ਤੋਂ ਬਿਨਾਂ ਸਾਰਾ ਜਿਹੜਾ ਜਗਤ ਹੈ ਸੰਸਾਰ ਹੈ ਸਾਧਨਾ ਰੂਪ ਮੋਤੀਆਂ ਨੂੰ ਲੰਘੀ ਜਾ ਰਿਹਾ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਕਬੀਰ ਜੀ ਦੇ ਪੁੱਤਰ ਕਮਾਲੇ ਨੇ ਜਦ ਇੱਕ ਵਾਰ ਬਾਹਰ ਜਾ ਕੇ ਕਥਾ ਸੁਣਾ ਕੇ ਬਹੁਤ ਸਾਰਾ ਧਨ ਇਕੱਠਾ ਕਰ ਲਿਆਂਦਾ ਘਰ 'ਚ, ਭਗਤ ਜੀ ਕਹਿੰਦੇ ਕਿ ਲਿਆਇਆ, ਕਹਿੰਦੇ ਉਹ ਫਲਾਨਾ ਸੇਠ ਸੀ ਉਹ ਇੰਨੇ ਰੁਪਈਏ ਦੇ ਗਿਆ, ਐਂ ਹੋ ਗਿਆ। ਉਹ ਕਹਿੰਦਾ ਪਿੱਛੇ ਕਰ ਪੈਰ ਆਪਣਾ, ਚੱਲ ਇੱਥੋਂ, ਪੈਸਾ ਕਿਉਂ ਲਿਆਇਆ। ਉਸ ਵਕਤ ਕਹਿਣ ਲੱਗੇ ਕਬੀਰ ਜੀ ਨੇ ਸਲੋਕ ਉਚਾਰਨ ਕੀਤਾ, ਕਹਿੰਦੇ ਇਸ ਕਮਾਲੇ ਪੁੱਤਰ ਦੇ ਪੈਦਾ ਹੋਣ ਕਰਕੇ ਮੇਰਾ ਤਾਂ ਬੰਸ ਹੀ ਡੁੱਬ ਗਿਆ, ਤੈਨੂੰ ਮੈਂ ਪੈਸੇ ਲੈਣ ਥੋੜ੍ਹੀ ਭੇਜਿਆ ਸੀ, ਵੀ ਉੱਥੇ ਚਾਰ ਅੱਖਰ ਸੁਣਾ ਕੇ ਪੈਸੇ ਲੈ ਕੇ ਆਈ। ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਹਰੀ ਅਕਾਲ ਪੁਰਖ ਦਾ ਸਿਮਰਨਾ ਛੱਡ ਕੇ ਲਾਲਚੀ ਬਣ ਕੇ ਘਰੇ ਮਾਲ ਧਨ ਲੈ ਕੇ ਆ ਗਿਆ ਤੂੰ। ਜਿਸ ਵੇਲੇ ਗੁਰਾਂ ਦੀ ਕਿਰਪਾ ਦੁਆਰਾ ਬੁੱਧੀ ਵਿੱਚ ਕਮਾਲ ਭਾਵ ਸੁੰਦਰ ਗਿਆਨ ਰੂਪ ਲੜਕਾ ਪੈਦਾ ਹੋਇਆ, ਉਸ ਵੇਲੇ ਕਬੀਰ ਜੀਵ ਦਾ ਆਸਰੀ ਸੰਪਦਾ ਰੂਪ ਬੰਸ ਡੁੱਬ ਗਿਆ। ਇਹ ਹੁਣ ਅਰਥ ਹੋਰ ਤਰ੍ਹਾਂ ਹੋ ਜਾਣਾ, ਬੂਢਾ ਬੰਸ ਕਬੀਰ ਕਾ। ਇਹ ਆਸਰੀ ਸੰਪਦਾ ਰੂਪ ਬੰਸ ਡੁੱਬ ਗਿਆ ਕਿਉਂਕਿ ਪੁੱਤਰ ਕਮਾਲ ਦਾ ਪੈਦਾ ਹੋਇਆ ਬ੍ਰਹਮ ਗਿਆਨ। ਹਰ ਕਾ ਸਿਮਨ ਛੱਡ ਕੇ ਘਰ ਲੈ ਆਇਆ ਮਾਲ। ਮਾਲ ਧਨ ਨੂੰ ਛੱਡ ਕੇ ਹਰੀ ਦਾ ਭਜਨ ਸਿਮਨ ਆਪਣੇ ਸਰੀਰ ਰੂਪ ਘਰ 'ਚ ਲੈ ਆਇਆ। ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥ ਨਾ ਲੀਜੈ ਕੋਏ। ਕਬੀਰ ਜੀ ਕਹਿੰਦੇ ਭਾਈ ਜਦ ਵਾਹਿਗੁਰੂ ਦੇ ਪਿਆਰੇ ਸੰਤਾਂ ਨੂੰ ਮਿਲਣ ਵਾਸਤੇ ਜਾਈਏ ਤਾਂ ਵਿਪਰੀਤ ਰਸਤੇ ਲੈ ਜਾਣ ਦੀ ਸਲਾਹ ਦੇਣ ਵਾਲੇ ਹੋਰ ਕਿਸੇ ਬੰਦੇ ਨੂੰ ਨਾਲ ਨਾ ਲਿਜਾਓ। ਸੋ ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਬਾਹਰ ਇੱਕ ਪੂਰਨ ਸੰਤ ਆਇਆ। ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਬਾਹਰ ਫਲਾਣੀ ਜਗ੍ਹਾ ਮਹਾਤਮਾ ਆਏ ਹੋਏ ਨੇ, ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਸਾਰੇ ਸਿੱਖ ਹੋ ਆਏ। ਇਕਾਂਤ ਦਾ ਸਮਾਂ ਦੇਖ ਕੇ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ਾਮ ਨੂੰ ਸੈਰ ਕਰਦੇ ਹੋਏ ਮਹਾਤਮਾ ਪਾਸ ਚਲੇ ਗਏ ਅਤੇ ਸੁਥਰਾ ਵੀ ਨਾਲ ਤੁਰ ਪਿਆ। ਜਦ ਮਹਾਤਮਾ ਪਾਸ ਬੈਠ ਕੇ ਹਜ਼ੂਰ ਦੇ ਬਚਨ ਦਾਸ ਕਰਨ ਲੱਗ ਪਏ ਮਹਾਰਾਜ, ਤਾਂ ਸੁਥਰਾ ਹਜ਼ੂਰ ਦੇ ਪਿੱਛੇ ਖੜ੍ਹਾ ਹੋ ਗਿਆ। ਉਹ ਸਾਧੂ ਵਾਲੇ ਇੱਕ ਹੱਥ ਦੀ ਉਂਗਲ ਹਿਲਾ ਕੇ ਮਸ਼ਕਰੀ ਕਰ ਦੇਵੇ। ਪਹਿਲੇ ਤਾਂ ਸਾਧੂ ਨੇ ਕੁਛ ਨਾ ਕਿਹਾ, ਕਿੰਨੇ ਵਾਰ ਜਦ ਇਸ ਤਰ੍ਹਾਂ ਕੀਤਾ ਫਿਰ ਉਹ ਹੱਥ ਵਾਲਾ ਚਿਮਟਾ ਲੈ ਕੇ ਸੁਥਰੇ ਨੂੰ ਮਾਰਨ ਵਾਸਤੇ ਮਗਰ ਦੌੜ ਪਿਆ। ਮਹਾਰਾਜ ਤਾਂ ਜਾਣੀ ਜਾਣ ਸੀ ਸੁਥਰੇ ਦੀ ਗਲਤੀ ਸਮਝ ਗਏ ਅਤੇ ਉਸ ਦਿਨ ਤੋਂ ਪੱਕਾ ਇਰਾਦਾ ਕਰ ਲਿਆ ਕਿ ਜਦ ਵੀ ਕਿਸੇ ਪੂਰਨ ਮਹਾਤਮਾ ਨੂੰ ਮਿਲਣ ਜਾਣਾ ਹੋਵੇ ਤਾਂ ਕਿਸੇ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ, ਜੇ ਸੁਥਰਾ ਨਾਲ ਨਾ ਹੁੰਦਾ ਤਾਂ ਕੁਝ ਰਾਸ ਵਿੱਚ ਪਰਮਾਰ ਦੇ ਬਚਨ ਬਿਲਾਸ ਹੁੰਦੇ ਰਹਿਣੇ ਸਨ ਉਸ ਵਕਤ। ਸੋ ਇਸ ਵਾਸਤੇ ਭਗਤ ਜੀ ਨੇ ਕਿਹਾ, ਜਦ ਮਹਾਤਮਾ ਦੇ ਕੋਲ ਜਾਓ ਤਾਂ ਹਜਾ ਅਗਿਆਨੀ ਬੰਦਾ ਕੋਈ ਨਾਲ ਨਾ ਲੈ ਕੇ ਜਾਓ, ਸੰਗਤ ਵਿੱਚ ਵੀ ਜਾਓ ਤਾਂ ਵੀ, ਉੱਧਰ ਤੋਂ ਆਨੰਦ ਆ ਰਿਹਾ ਹੁੰਦਾ, ਉਦੋਂ ਕੂਣੀਆਂ ਮਾਰਦਾ ਹੁੰਦਾ, ਚੱਲ ਚੱਲੀਏ ਚੱਲ ਚੱਲੀਏ ਹੁਣ। ਸੋ ਇਸ ਪ੍ਰਕਾਰ ਕਹਿੰਦੇ ਇਹੋ ਜਿਹੇ ਫਾਲਤੂ ਬੰਦੇ ਨਾਲ ਲਿਜਾਣ ਦੀ ਲੋੜ ਹੀ ਨਹੀਂ। ਫਿਰ ਦੂਜੀ ਗੱਲ ਇਹ ਹੈ ਵੀ ਕਈ ਵਾਰ ਅਗਲਾ ਰਾਹ 'ਚ ਹੀ ਮੋੜਨਾ ਸ਼ੁਰੂ ਕਰਦਾ, ਫਿਰ ਨਹੀਂ ਮੁੜਨਾ, ਬਸ ਉਹਨੂੰ ਕਹਿ ਤੂੰ ਆਪਣਾ ਜਾ, ਅਸੀਂ ਤਾਂ ਜਾਣਾ ਉੱਥੇ। ਪਾਤਸ਼ਾਹ ਪਾਉਣ ਦੀਜੀਐ ਆਗੈ ਹੋਏ ਸੋ ਹੋਏ। ਜਦ ਘਰੋਂ ਸੰਤਾਂ ਦੇ ਦਰਸ਼ਨ ਕਰਨ ਨੂੰ ਤੋਰੀ ਪਏ ਹਾਂ, ਫਿਰ ਪਾਉਂ ਪੈਰਾਂ ਨੂੰ ਪਿੱਛੇ ਨਾ ਦੇ, ਅੱਗੇ ਹੀ ਤੁਰਨਾ ਕਰੇ, ਕਿਉਂ ਜੋ ਕੁਝ ਦੁੱਖ ਜਾਂ ਸੁੱਖ ਹੋਣਾ ਸੋ ਤਾਂ ਬਸ ਹੋਣਾ ਹੀ ਹੈ। ਕਬੀਰ ਜੀ ਕਹਿੰਦੇ, ਭਾਈ ਜਿਸ ਵੇਲੇ ਦਰਸ਼ਨਾਂ ਵਾਸਤੇ ਸੰਤਾਂ ਮਹਾਤਮਾ ਨੂੰ ਮਿਲਣ ਜਾਓ, ਕਬੀਰ ਸਾਧੂ ਕੋਲ ਮਿਲਣੇ ਜਾਈਏ, ਸਾਥ ਨਾ ਲੀਜਿਆ ਕੋਈ। ਕਹਿੰਦੇ ਆਪਣੇ ਨਾਲ ਕੋਈ ਸੰਕਲਪ ਨਾ ਲੈ ਕੇ ਜਾਓ ਵੀ ਸੰਤਾਂ ਕੋਲ ਆਹ ਕਹੂੰਗਾ, ਮੈਂ ਆਹ ਮੰਗੂੰਗਾ, ਆਹ ਮੰਗੂੰਗਾ, ਕੀ ਲੋੜ ਹੈ। ਨਿਸਕਾਮ ਹੋ ਕੇ ਦਰਸ਼ਨ ਕਰੋ, ਉਹ ਫਾਇਦੇਮੰਦ ਹੈ। ਪਾਤਸ਼ਾਹ ਪਾਉ ਨਾ ਦੀਜੀਏ ਆਗਾ ਹੋਏ ਸੋ ਹੋਏ। ਪਾਤਸ਼ਾਹ ਸੰਸਾਰ ਦੀ ਤਰਫ ਮਨ ਬੁੱਧ ਰੂਪੀ ਪਾਉ ਪੈਰਾਂ ਨੂੰ, ਸੰਕਲਪਾਂ ਨੂੰ ਪੈਰਾਂ ਨੂੰ ਨਾ ਦੇਣਾ ਕਰੀਏ। ਫਿਰ ਅੱਗੇ ਸਤਸੰਗ ਵਿੱਚ ਜਾਣ ਦਾ ਜੋ ਲਾਭ ਹੋਣਾ ਜ਼ਰੂਰ ਹੋਵੇਗਾ। ਜਿਹੜੇ ਜੀਵ ਅੱਗੇ ਸੰਤਾਂ ਨਾਲ ਮਿਲ ਕੇ ਸੇਵਾ ਰੂਪ ਕਮਾਈ ਕਰਨ ਵਾਲਾ ਹੁੰਦਾ ਸੋ ਹੋਏ, ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ। ਕਬੀਰ ਜੱਗ ਬਾਂਧਿਓ ਜਿਹ ਜੇਵਰੀ ਤੇ ਮਤ ਬੰਧੋ ਕਬੀਰ। ਕਬੀਰ ਜੀ ਕਹਿੰਦੇ, ਜਿਸ ਹੰਗਤਾ ਮਮਤਾ ਰੂਪ ਮੋਹ ਰੂਪ ਜੇਵਰੀ ਰੱਸੀ ਨਾਲ ਇਹ ਸੰਸਾਰ ਬੱਧਿਆ ਹੋਇਆ, ਇਹ ਸਭ ਨਾਲੋਂ ਕਬੀਰ ਭਾਵ ਵੱਡੇ ਵਾਹਿਗੁਰੂ, ਇਸ ਸੰਸਾਰ ਦੇ ਸਮਾਨ ਮੈਨੂੰ ਮਤ ਭਾਵ ਨਾ ਬੰਧਣਾ ਕਰੋ। ਜੈ ਹੈ ਆਟਾ ਲੋਨ ਜਿਉ ਸੋਨ ਸਮਾਨ ਸਰੀਰ। ਸੋ ਜਿਸ ਤਰ੍ਹਾਂ ਬਾਰਿਸ਼ ਦੇ ਪੈਣ ਕਰਕੇ ਲੋਨ ਹੁੰਦਾ ਲੂਣ ਦਾ, ਆਟਾ ਅਟਾਲੋ ਭਾਵ ਡਲਾ ਢਹਿ ਜਾਂਦਾ, ਜਹਿ ਜਾਂਦਾ ਸੋਨ, ਉਹਦੇ ਸਦਰਸੀ ਇਹ ਸਰੀਰ ਨਾਸਵੰਤ ਹੈ, ਬਸ ਇੱਕ ਤਪ ਦੀ ਮਾਰ ਹੈ, ਫਿਰ ਵੇਖੋ ਸਰੀਰ ਦਾ ਕੀ ਹਾਲ ਹੁੰਦਾ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਕਰਨਾ, ਜਹਿ ਹੈ ਸੋ ਆਟਾ ਲੋਨ, ਸੋ ਆਟਾਲੋ ਨ, ਇਸ ਪ੍ਰਕਾਰ ਅਟਾਲੋ ਹੁੰਦਾ ਇਹ ਭਾਵ ਢੇਲਾ ਲੂਣ ਦਾ। ਕਈ ਆਟਾ ਅਤੇ ਲੂਣ ਅੱਡ ਅੱਡ ਕਰ ਦਿੰਦੇ ਆ। ਆਟਾ ਲੋਨ ਜਿਉਂ ਸੋਨ ਸਮਾਨ ਸਰੀਰ, ਇਸ ਪ੍ਰਕਾਰ ਬਚਨ ਹੈ। ਤਾਂ ਇਹ ਸਰੀਰ ਨਾਸਵੰਤ ਹੈ, ਤਾਂ ਅੱਗੇ ਬਚਨ ਫਰਮਾਉਂਦੇ ਹਨ, ਇਹ ਸੋਨੇ ਦੇ ਸਦਰਸ ਜੋ ਇਹ ਅਮੋਲਕ ਮਨੁੱਖਾ ਸਰੀਰ ਹੈ, ਇਹ ਕਾਲ ਰੂਪ ਪਾਣੀ ਦੇ ਪੈਣ ਕਰਕੇ ਲੂਣ ਅਤੇ ਆਟਾ ਡਲੇ ਦੀ ਨਿਆਈ ਢਲ ਜਾਣ ਵਾਲਾ ਨਾਸ ਹੋ ਜਾਂਦਾ। ਕਬੀਰ ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸਹਿਨਾਹ। ਉਹ ਪਾਵਨ ਬਚਨ ਫਰਮਾਉਂਦੇ ਹਨ ਕਬੀਰ ਜੀ ਕਿ ਇੱਥੇ ਜੋ ਪਾਠ ਬੋਲਣਾ ਹੈ ਸਹਿਨਾਹ, ਜ਼ੋਰ ਦੀ ਬੋਲਣਾ ਹੈ। ਕਬੀਰ ਜੀ ਕਹਿੰਦੇ ਨੇ, ਹੰਸ ਜੀਵ ਆਤਮਾ ਉੱਡਣ ਨੂੰ ਤਿਆਰ ਹੈ ਅਤੇ ਸਰੀਰ ਕਬਰ ਵਿੱਚ ਗੱਡੀਣ ਨੂੰ ਤਿਆਰ ਹੈ, ਪਰ ਅਫਸੋਸ ਹੈ ਜੋ ਇਸ ਤਰ੍ਹਾਂ ਦੀ ਦਸ਼ਾ ਵਿੱਚ ਹੋ ਕੇ ਵੀ ਜੀਵ ਆਪਣੇ ਰੱਖੇ ਹੋਏ ਧਨ ਨੂੰ ਅੱਖਾਂ ਦੀਆਂ ਸਹਿਨਾਹ ਸਹਿਨਤਾ ਨਾਲ ਸੋਝ ਆਈ ਸਮਝਾਉਂਦਾ। ਸੋ ਇਸ ਪ੍ਰਕਾਰ ਸੋਝ ਆਈ ਸਹਿਨਾਹ, ਈਸ਼ਵਰ ਦੀ ਸੋਝ ਨਹੀਂ ਕਰਦਾ, ਭਾਵ ਈਸ਼ਵਰ ਦੇ ਜਾਣਨ ਵੱਲੋਂ ਮਰਨ ਸਮੇਂ ਤੱਕ ਅਗਿਆਤ 'ਚ ਰਹਿੰਦਾ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਬਚਨ, ਪਾਠ ਜਿਹੜਾ ਹੈ ਇਸ ਤਰ੍ਹਾਂ ਸੋਝ ਆਈ ਸਹਿਨਾਹ, ਤਾਂ ਇਸ ਪ੍ਰਕਾਰ ਪਾਠ ਕਰਨਾ ਤਾਂ ਸੋਝ ਆਈ ਸਮਝਾਉਂਦਾ ਹੈ, ਸਹਿਨਾਹ ਸੈਨਤਾ ਦੇ ਨਾਲ। ਸੈਨਾਹ ਇੱਕ ਤਾਂ ਹੁੰਦੀ ਸੈਨਾ ਫੌਜ, ਇਹ ਉਹ ਸੈਨਾ ਦਾ ਵਾਚਕ ਨਹੀਂ ਹੈ। ਸੋਝਾਈ ਇੱਕ ਸੋਝੀ ਆਈ, ਇੱਕ ਤਾਂ ਇਹ ਹੁੰਦਾ ਸੋਝਾਈ ਅਤੇ ਇੱਕ ਹੁੰਦਾ ਸੋਝਾਈ ਸਮਝਾਉਂਦਾ। ਸੋਝਾਈ ਸੈਨਾਹ, ਸੋਝਾਈ ਪੋਲਾ ਅਤੇ ਸੈਨਾਹ ਸੈਨਤਾ ਦੇ ਨਾਲ ਕੱਸ ਕੇ, ਇਸ ਤਰੀਕੇ ਨਾਲ ਪਾਠ ਬੋਲਣੇ ਨੇ। ਅੱਜ ਹੂ ਜੀਉ ਨਾ ਛੋਡਈ ਰੰਕਾਈ ਨੈਨਾਹ। ਪਰ ਇਹ ਪਰਮਾਦੀ ਜੀਵ ਅਜੇ ਵੀ ਤੱਕ ਇਹ ਨੈਨਾ ਅੱਖਾਂ ਵਿੱਚੋਂ ਧਨ ਦੀ ਜਿਹੜੀ ਦ੍ਰਿਸ਼ਟੀ ਰੂਪ ਰੰਕਾਈ ਕੰਗਾਲੀ ਨੂੰ ਛੱਡਦਾ ਨਹੀਂ ਹੈ। ਸੋ ਨੈਨਾ ਕਰਕੇ ਜਾਂ ਨੈਨਾਹ ਕਰਕੇ ਨਹੀਂ ਕਹਿਣਾ, ਨੈਨਾਹ ਇਹ ਥੋੜ੍ਹਾ ਜਿਹਾ ਵੀ ਕੱਸ ਕੇ ਬੋਲਣਾ। ਕਬੀਰ ਨੈਣ ਨਿਹਾਰਾਂ ਤੁਝ ਕਹੋ ਸ਼ਰਵਣ ਸੁਣੋ ਤੋ ਨਾਓ। ਕਬੀਰ ਜੀ ਕਹਿੰਦੇ, ਪ੍ਰਭੂ ਇਹ ਕਿਰਪਾ ਕਰ ਕਿ ਨੈਣ ਅੱਖਾਂ ਦੇ ਨਾਲ ਤੁਝ ਆਪ ਜੀ ਨੂੰ ਹੀ ਨਿਹਾਰੋਂ ਵੇਖਣਾ ਕਰਾਂ ਅਤੇ ਸ਼ਰਵਣ ਕੰਨਾਂ ਨਾਲ ਆਪ ਜੀ ਦਾ ਨਾਮ ਸੁਣਨਾ ਕਰਾਂ। ਬੈਨ ਉਚਰੋਂ ਤੋ ਨਾਮ ਜੀ ਚਰਨ ਕਮਲ ਦੇ ਦਿਠਾਓ। ਸੋ ਰਸਨਾ ਤੋਂ ਬੈਨ ਭਾਵ ਬਚਨਾਂ ਦੁਆਰੇ ਆਪ ਦਾ ਨਾਮ ਉਚਾਰਨਾ ਕਰਾਂ, ਫਿਰ ਆਪ ਦੇ ਚਰਨ ਕਮਲਾਂ ਦੇ ਧਿਆਨ ਨੂੰ ਮੈਂ अपने हिरदे रूप ठाउं जगह पर विच धारना करां, क्योंकि इस मनुख जन्म की सफलता ता ही हो सकती है जे आपदे चरण कमल हिरदे च वस जाण। कबीर सुरग नरक ते मैं रहो सतगुरु के प्रसाद। कबीर जी पावन बचन फरमाउंदे हन इस प्रकार, अहंकारी ब्राह्मण कबीर जी कोल आ के कहण लग्या, चाहे तू किन्नियां गल्लां कर लै पर तू स्वर्ग नहीं जाणा। उहनूं समझाउंदे कबीर जी कहिंदे, हे ब्राह्मण, तेरे कहण तों पहलां ही मैं तां सतगुरु दे प्रसाद किरपा करके स्वर्ग नरक तों बच गया, क्योंकि कोई शकाम कर्म नहीं कीते, इस करके स्वर्ग की इच्छा ही नहीं की। सारी उम्र कोई मंदा कर्म नहीं किया, इस करके नरकों तो बच गया। सो जिवें भाई नंद लाल जी ने वचन किया ना, रोजाए बाग इरम कुरबा कुनम बस के मारा कूए ऊ बाश है लजीज। कहिंदे बाग बेशती रोजे मैं तो सब कुछ उस तो वारे ने, ऊचा सतगुर दा जद डिठा स्वर्ग लोक ना भांदा है। चरण कमल की मौज मैं रहो अंत आरवाद। इसलिए हुण मैं उन्हां सतगुरु दे चरण कमलों के ध्यान की लहर की मौज जिहड़ी खुशी विच आदि अंत सदा सदा ही रहना करदा। चरण कमल मकरंद नेह काम धाम गुरसिख मधुकर गत लपटाए है। कबीर चरण कमल की मौज को कह कैसे अनुमान। कबीर जी कहिंदे, सतगुरु के चरण कमलों की मौज में कैसे कोई अनुमान विचार के अंदाजा लगा के कह सकता, कह नहीं सकता कोई। कहे बेका सोभा नहीं देखा ही परवान, क्योंकि उन्होंने उपमा के समान कहण में होर कोई पदार्थ ही नहीं, इसलिए चरणों का देखा दर्शन करना ही प्रमाणनीक है। सो चरण सरण गुर तीर्थ पुरब कोट, देवी देव सेव गुर चरण सरण है, चरण सरण गुर कामना सफल फल, रिद्ध सिद्ध निध अवतारा मरण है, चरण सरण गुरु नाम ने काम धाम भगत जुगत कर तारन तरन है, चरण सरण गुर महिमा अगाध बोध हरन भरन गत कारण करन है। कबीर देख कह केह कहां कहे ना को पतियाए। किसी प्रेमी ने कहा वाहिगुरु दे नंद नूं कुछ तां कहो, माड़ा मोटा सानू तां पता लगे। वीर जी कहन लगे, ओ परमात्मा नूं वेख के मैं की कहां, किनूं कहां, क्योंकि कहण पर कोई पतियाए भरोसा ही नहीं करता, भरोसा करता ही नहीं, जे जो मैं कहां वह अगला मानता ही नहीं। जिवें अजकल दे लोक है, इन्हां तो थले थले वाली गल्लां सुनाई, हासे खेडे वालियां, कोई चुटकले मखौल जे माड़े मोटे थले थले दीयां गल्लां जी, मोटे दिमाग वाली करी जे फिर खुश रहिंदे आ, डंगर जिहा ना कईआं दा दिमाग। ये तो कोई चज दे बंदे हुंदे, नाम रसीए गुरमतीए गुरसिख गुरशब्दीए रहितवानीए, वो गल तहां दी सुन के खुश रहिंदे आ, दूजे तो उठ के चल पैंदे आ, चलो चलीए तां कोई खास गल नहीं हैगी, क्योंकि उहनां नूं पता ही नहीं हुंदा किसे गल दा। हर जैसा तैसा उही रहो हरख गुण गाए। जिकर दा वाहिगुरु है कहिंदे, उस प्रकार उही है बस, उस वर्गा होर कोई नहीं, इस करके मैं तां उहदे गुणां नूं गा के खुश रहिंदा। ये महाराज जी जीव तरदा क्यों नहीं, कहिंदे तरदा इस करके नहीं, तुहानूं प्रमाण दिंदे। कबीर चुगै चितारा पी चुगै चुग चुग चितारे। वीर जी कहिंदे, कूंज नाले चोगे नूं चुगदी है, नाले अपने बच्चियां नूं चितारा याद करती है, पी फिर चोगे नूं चुग चुग के अपने बच्चियां नूं चितारे याद करती है। जैसे बचर है कूंज मन माया ममता रे। जिवें कूंज दे मन विच बचर है बच्चे वसदे ने, यों इस पुरश दे मन विच माया दी ममता लग रही, इस करके तर नहीं सकता। कूंज एक चोगा चुगदी है फिर कुड़ कुड़ करती है, ऐं आड़ी कुकड़ियां जी होंदियां, ये भी कुड़ कुड़ करी जांदियां, बंदा भी बस माड़ी माड़ी गल ते उत्थों किन्ने पैसे लैने, उत्थे किन्ने देने आ, मेरी जेब च इन्ने पैसे आ, हुण इन्ने बन गए, हुण इन्ने घट गए, हुण इन्ने वध गए, कहिंदे रब दा नाम लैण दा तां मतलब ही नहीं, इस करके मन ही नहीं टिकदा, इहने की तरना।